ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 511 ਅੰਗ ਤੇ 8ਵਾਂ ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਤੀਜਾ। ਤ੍ਰਿਗ ਤਿੰਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹਉਮੈ ਪਾਪ ਕਮਾਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਬਚਨ ਕਿ ਉਹਨਾਂ ਦੇ ਜੀਵਨ ਨੂੰ ਤ੍ਰਿਕਾਰ ਹੈ ਜੋ ਸੁਖ ਸਰੂਪ ਵਾਹਿਗੁਰੂ ਹਰੀ ਨਾਮ ਨੂੰ ਤਿਆਗ ਛੱਡਦੇ ਨੇ, ਪਰਮੇਸ਼ਰ ਦੇ ਨਾਮ ਨੂੰ ਤਿਆਗ ਦਿੰਦੇ ਹਨ ਅਤੇ ਹੰਗਤਾ ਮਮਤਾ ਦੇ ਸਹਿਤ ਹੋ ਕੇ ਦੁੱਖਦਾਈ ਜਿਹੜੇ ਪਾਪ ਕਰਮ ਨੇ ਉਹਨਾਂ ਨੂੰ ਕਮਾਉਂਦੇ ਨੇ, ਨਾਮ ਜਪਣਾ ਛੱਡ ਦਿੰਦੇ ਹਨ। ਐਸੇ ਕੌਣ ਲੋਕ ਹਨ? ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿੰਨ ਬੂਝ ਨਾ ਕਾਈ ਪਾਏ। ਉਹ ਮਨਮੁਖ ਅਗਿਆਨੀ ਮਾਇਆ ਦੇ ਮੋਹ ਵਿੱਚ ਵਿਆਪੇ ਹੋਏ ਆ, ਇਸ ਕਰਕੇ ਉਹਨਾਂ ਨੂੰ ਭਲੇ ਬੁਰੇ ਦੀ ਕਾਈ ਹੁੰਦਾ ਕੋਈ ਵੀ ਬੂਝ ਨਹੀਂ, ਸਮਝ ਨਹੀਂ ਪੈਂਦੀ। ਹਲਤ ਪਲਤ ਓਏ ਸੁੱਖ ਨਾ ਪਾਵ ਹੈ ਅੰਤ ਗਏ ਪਛਤਾਏ। ਐਸੇ ਜਿਹੜੇ ਲੋਕ ਨੇ ਹਲਤ ਪਲਤ, ਆਪਾਂ ਕਥਾ ਵਿੱਚ ਹੀ ਅੱਖਰ ਹਜ਼ਾਰਾਂ ਵਾਰੀ ਸ਼ਰਵਣ ਕਰਨਾ, ਉਹ ਪਿੱਛੇ ਕੀਤਾ ਵੀ ਹੈ, ਲੋਕ ਪ੍ਰਲੋਕ ਇਹਦਾ ਭਾਵ ਹੁੰਦਾ। ਲੋਕ ਪ੍ਰਲੋਕ ਵਿੱਚ ਸੁੱਖ ਨਹੀਂ ਪਾਉਂਦੇ ਤੇ ਅੰਤ ਵੇਲੇ ਇੱਥੋਂ ਗਏ ਹੋਏ ਪਛਤਾਪ ਹੀ ਕਰਦੇ ਨੇ, ਬਾਅਦ ਚ ਪਛਤਾਵਾ ਹੀ ਕਰਦੇ ਨੇ, ਬਈ ਮੈਂ ਨਾਮ ਕਿਉਂ ਨਾ ਜਪ ਲਿਆ, ਕੋਈ ਦਾਨ ਪੁੰਨ ਕਿਉਂ ਨਾ ਕਰ ਲਿਆ, ਮੈਂ ਮਹਾਰਾਜ ਦੇ ਬਚਨ ਕਿਉਂ ਨਾ ਮੰਨੇ, ਮੈਂ ਗੁਰੂ ਵਾਲਾ ਕਿਉਂ ਨਾ ਬਣਿਆ। ਅੱਗੇ ਪ੍ਰਲੋਕ ਵਿੱਚ ਬੜੀ ਮੁਸ਼ਕਲ ਖੜੀ ਹੋ ਜਾਂਦੀ ਉਹਨਾਂ ਨੂੰ ਫਿਰ ਜਾ ਕੇ। ਗੁਰਪ੍ਰਸਾਦੀ ਕੋ ਨਾਮ ਤੇ ਆਏ ਤੇ ਸਹੋਮੈ ਵਿੱਚ ਹੋ ਜਾਏ। ਮਹਾਰਾਜ ਜੀ ਫਰਮਾਉਂਦੇ ਨੇ ਜਿਹੜਾ ਕੋਈ ਗੁਰਾਂ ਦੀ ਕਿਰਪਾ ਨਾਲ ਨਾਮ ਨੂੰ ਧਿਆਉਂਦਾ ਉਹਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਚਲੀ ਜਾਂਦੀ ਹੈ। ਮੂਲ ਰੂਪ ਦੇ ਵਿੱਚ ਗੁਰਬਾਣੀ ਅੰਦਰ ਮਹਾਰਾਜ ਨੇ ਜ਼ਿਆਦਾ ਇਸੇ ਚੀਜ਼ ਤੇ ਜ਼ੋਰ ਦਿੱਤਾ, ਇੱਕ ਤਾਂ ਮਨ ਦੇ ਮਗਰ ਨਾ ਲੱਗੋ। ਮਨ ਦੇ ਮਗਰ ਲੱਗਦੇ ਹਾਂ ਤੇ ਮਨਮੁਖ ਹੋ ਜਾਂਦੇ ਹਾਂ। ਗੁਰੂ ਦੇ ਆਖੇ ਲੱਗ ਕੇ ਗੁਰਮੁਖ ਬਣੋ, ਫਿਰ ਹੰਗਤਾ ਤੇ ਮਮਤਾ ਗੁਰਮੁਖਾਂ ਦੀ ਤਾਂ ਚਲੀ ਜਾਂਦੀ ਹੌਲੀ ਹੌਲੀ। ਜਦੋਂ ਤੱਕ ਮਨ ਦੇ ਮਗਰ ਲੱਗੇ ਹੋਏ ਆ ਉਦੋਂ ਤੱਕ ਇਹ ਹੰਗਤਾ ਮਮਤਾ ਦੂਰ ਨਹੀਂ ਹੁੰਦੀ। ਇੱਕ ਗੁਰੂ ਸਾਹਿਬ ਦਵੈਸ਼ ਉੱਤੇ ਬੜਾ ਜ਼ੋਰ ਦਿੰਦੇ, ਦਵੈਸ਼ ਨਾ ਕਰਿਆ ਕਰੋ ਕਿਸੇ ਨਾਲ, ਚਾਹੇ ਹੁਣ ਕੋਈ ਮਾੜਾ ਹੀ ਆਦਮੀ ਹੈ, ਚਾਹੇ ਸਾਡਾ ਉਹਨੇ ਲੱਖ ਬੁਰਾ ਕੀਤਾ, ਉਹ ਆਪਣੀ ਕੀਤੀ ਆਪੇ ਪਾਊਗਾ। ਪਰ ਆਪਣਾ ਜਿਹੜਾ ਕਰਮ ਹੈ ਉਹ ਇਹ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੋ ਇਸ ਤਰ੍ਹਾਂ ਕੁਛ ਖਾਸ ਜਿਹੜੇ ਅਸੂਲ ਨੇ ਸਿੱਖੀ ਦੇ ਉਹਨਾਂ ਨੂੰ ਹਮੇਸ਼ਾ ਯਾਦ ਰੱਖੋ। ਮੈਂ ਹਉਮੈ ਨਹੀਂ ਕਰਨੀ, ਮਮਤਾ ਨਹੀਂ ਕਰਨੀ ਪਦਾਰਥਾਂ ਦੀ, ਹੰਕਾਰ ਨਹੀਂ ਕਰਨਾ ਤੇ ਮੈਂ ਈਰਖਾ ਨਹੀਂ ਕਰਨੀ ਕਿਸੇ ਦੇ ਨਾਲ, ਕੋਈ ਕਰਦਾ ਪਿਆ ਮੇਰੇ ਨਾਲ ਕਰੇ, ਉਹ ਆਪੇ ਵਾਹਿਗੁਰੂ ਦੇਖੂਗਾ, ਮੈਂ ਤਾਂ ਨਾਮ ਜਪਣਾ। ਇਸ ਤਰ੍ਹਾਂ ਮਹਾਰਾਜ ਨੇ ਇਹ ਬਚਨ ਸੁਖਮਨੀ ਸਾਹਿਬ ਦੇ ਅੰਦਰ ਸਪਸ਼ਟ ਕੀਤਾ ਹੈ। ਜਬ ਲੱਗ ਜਾਂਦਾ ਬੈਰੀ ਮੀਤ ਤਬ ਲੱਗ ਨੇਚਲ ਨਾਹੀਂ ਚੀਤ। ਜਦ ਉਹ ਮੇਰਾ ਬੈਰੀ ਆ, ਉਹ ਮੇਰਾ ਮਿੱਤਰ ਹੈ, ਦੋ ਚੀਜ਼ਾਂ ਵੀ ਬੜੀਆਂ ਭੈੜੀਆਂ। ਉਹ ਕਿਉਂ? ਬੰਦਗੀ ਕਰਨ ਵੇਲੇ ਇਹ ਮੂਹਰੇ ਆਉਣ ਲੱਗ ਜਾਂਦੀਆਂ ਨੇ, ਫਲਾਨੇ ਨੇ ਮੇਰਾ ਬੜਾ ਮਾੜਾ ਕੀਤਾ, ਉਹ ਬੜਾ ਮਾੜਾ ਆਦਮੀ ਹੈ, ਫਲਾਨੇ ਨੇ ਬੜਾ ਚੰਗਾ ਕੀਤਾ, ਉਹ ਬੜਾ ਚੰਗਾ। ਫਿਰ ਆਪਾਂ ਉਹ ਅਕਾਲ ਪੁਰਖ ਦੀ ਉਸਤਤ ਛੱਡ ਕੇ ਨਿੰਦ ਤੇ ਅਨਿੰਦ ਦੋ ਅੱਖਰ ਆਏ ਸੀ ਪਿੱਛੇ, ਇਹੀ ਹੋ ਜਾਂਦਾ ਫਿਰ ਕੰਮ। ਇਹਨਾਂ ਤੋਂ ਸਤਿਗੁਰੂ ਕਹਿੰਦੇ ਨੇ ਬਚ ਕੇ ਰਹੋ। ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰਚਰਣੀ ਆਏ ਪਾਏ। ਮਹਾਰਾਜ ਕਥਨ ਕਰਦੇ ਨੇ ਜਿਹਦੇ ਮੱਥੇ ਉੱਪਰ ਪਹਿਲਾਂ ਤੋਂ ਹੀ ਸ਼ੁਭ ਕਰਮਾਂ ਦਾ ਲੇਖ ਲਿਖਿਆ ਹੁੰਦਾ ਹੈ, ਉਹ ਪੁਰਖ ਗੁਰਚਰਨਾਂ ਵਿੱਚ ਆ ਪੈਂਦਾ। ਸੋ ਖੰਘ ਦੇ ਲਈ ਮਾਫ਼ੀ ਮੰਗਦੇ ਹਾਂ ਸੰਗਤ ਤੋਂ। ਪਤਾ ਵੀ ਜੋ ਇਸ ਵਕਤ ਰੋਤੇ ਹੀ ਜੀ ਆ ਵੀ ਸਾਰਿਆਂ ਨੂੰ ਹੀ ਹੋਇਆ ਹੋਇਆ, ਪਰ ਰਿਕਾਰਡਿੰਗ ਵਿੱਚ ਇਉਂ ਸੁਣਨ ਵਿੱਚ ਤਾਂ ਆਉਂਦੀ ਹੈ, ਪਰ ਜਦੋਂ ਸੀੜੀਆਂ ਬਣਨੇ ਉਦੋਂ ਅਸੀਂ ਐਡੀਟਿੰਗ ਦੇ ਵਿੱਚ ਤਾਂ ਇਹਨੂੰ ਕੱਢ ਹੀ ਦਿਆਂਗੇ। ਤੇ ਇੰਨਾ ਕੁ ਥੋੜ੍ਹਾ ਜਿਹਾ ਧਿਆਨ ਇੱਧਰ ਨੂੰ ਨਹੀਂ ਦੇਣਾ, ਬਸ ਅਰਦਾਸ ਕਰੋ ਮਹਾਰਾਜ ਚੜ੍ਹਦੀ ਕਲਾ ਰੱਖਣ। ਮਹੱਲਾ ਤੀਜਾ। ਮਨਮੁਖ ਉਹਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ, ਮਨਮੁਖ ਜਿਹੜਾ ਮਨਮੁਖ ਦਾ ਹਿਰਦਾ ਨਾ ਉਹ ਕੌਲ ਹੁੰਦਾ ਉਹਦਾ ਮੂਧਾ ਉਲਟਾ ਹੋਇਆ ਹੁੰਦਾ। ਉਲਟਾ ਕਿਵੇਂ ਜੀ? ਕਹਿੰਦੇ ਵਾਹਿਗੁਰੂ ਤੋਂ ਬੇਮੁੱਖ ਹੈ, ਇਸ ਕਰਕੇ ਨਾ ਉਹ ਤੋਂ ਭਗਤੀ ਹੁੰਦੀ ਹੈ ਨਾ ਹੀ ਉਹ ਤੋਂ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਹ ਪਾਉ। ਉਹ ਜਿਹੜੀ ਸ਼ਕਤੀ ਤੋਂ ਭਾਵ ਹੁੰਦੀ ਨਾ ਮਾਇਆ, ਉਹ ਮਾਇਆ ਦੇ ਅੰਦਰ ਹੀ ਵਰਤਦਾ ਅਤੇ ਉਸ ਮਾਇਆ ਦੀ ਪ੍ਰਾਪਤੀ ਦਾ ਜਿਹੜਾ ਉਪਾਉ ਕਰਦਾ ਯਤਨ ਝੂਠ ਬੋਲਣਾ। ਕੂੜ ਤਿਸਕਾ ਹੈ ਉਪਾਉ, ਮਾਇਆ ਇਕੱਠੀ ਕਰਨ ਦਾ ਤਰੀਕਾ ਕੀ ਹੈ? ਝੂਠ ਬੋਲੋ। ਕਹਿੰਦੇ ਉਹ ਮਨਮੁਖ ਨੇ ਬੋਲਣਾ ਤੇ ਗੁਰਮੁਖ ਨੇ ਝੂਠ ਬੋਲਣਾ ਨਹੀਂ। ਕਿਉਂ? ਆਪਾਂ ਸੱਚ ਤੱਕ ਜਾਣ ਲਈ ਸੱਚ ਬੋਲਣਾ। ਆਪਾਂ ਜੇ ਸੱਚ ਨੂੰ ਪਿਆਰ ਕਰਨਾ, ਸੱਚ ਤੱਕ ਜਾਣਾ ਤਾਂ ਸੱਚ ਬੋਲਣਾ। ਤੇ ਕੂੜਾ ਆਦਮੀ ਕੂੜ ਇਕੱਠਾ ਕਰਦਾ 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 ਕੂੜ ਚ ਹੀ ਚਲਿਆ ਜਾਂਦਾ, ਉਹਦਾ ਆਪਦਾ ਹੀ ਕੂੜਾ ਬਣ ਜਾਂਦਾ। ਮਹਾਰਾਜ ਕਹਿੰਦੇ ਇਹ ਨਹੀਂ ਕਿ ਝੂਠ ਬੋਲ ਕੇ ਹੀ ਮਾਇਆ ਇਕੱਠੀ ਹੁੰਦੀ ਹੈ। ਸੋ ਮਾਇਆ ਤਾਂ ਸੱਚ ਬੋਲ ਕੇ ਵੀ ਇਕੱਠੀ ਹੋ ਜਾਂਦੀ ਹੈ। ਮਾਇਆ ਤਾਂ ਬਾਹਲੀ ਮੰਗਣੀ ਵੀ ਨਹੀਂ ਆਪਾਂ ਨੇ, ਬਾਹਲੀ ਤਮੰਨਾ ਹੋਵੇ ਤਾਂ ਫਿਰ ਸ਼ਬਦ ਦੇ ਨਾਲ ਮਿਲ ਜਾਂਦੀ ਹੈ। ਪਰ ਕਰਾਂਗੇ ਕੀ? ਜਿੰਨਾ ਕੁ ਖਾਣਾ ਪੀਣਾ ਪਹਿਰਨਾ ਉਹ ਤਾਂ ਦੇ ਹੀ ਜਾਂਦੇ ਨੇ। ਤੇ ਜੇ ਉਹੀ ਲੋਕਾਂ 'ਚ ਟੌਹਰ ਬਣਾਉਣ ਨੂੰ ਵੀ ਮੈਂ ਲੋਕ ਕਹਿਣ ਬੜਾ ਅਮੀਰ ਆਦਮੀ, ਬੜੀ ਵੱਡਾ ਘਰ, ਬੜੀ ਮਹਿੰਗੀ ਗੱਡੀ ਲਈ ਹੋਈ ਹੈ, ਆ ਪਿੱਛੇ ਜੇ ਉਹ ਚੜ੍ਹਾਈ ਕਰਕੇ ਦੋ ਜਾਣੇ ਉਹ ਅਸੀਂ ਆਹ ਗੱਡੀ ਹਰਿਮਰ ਲਈ, ਅਸੀਂ ਫਿਰ ਇੰਡੀਆ ਲਿਜਾਣੀ ਆ, ਫਿਰ ਉਹ ਘਰ ਬਾਹਰ ਬੜੇ ਲਈ ਬੈਠੇ ਸੀਗੇ ਤੇ ਫਿਰ ਉਹ ਇੱਥੇ ਹੀ ਗਣੀਆਂ। ਹੁਣ ਉਹਦਾ ਫਾਇਦਾ ਕੀ ਹੋਇਆ? ਫਿਰ ਚੀਜ਼ ਉਹ ਇਕੱਠੀ ਕਰੀਏ ਜਿਹੜੀ ਨਾਲ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ ਬਚਨ ਕਿ ਉਹ ਝੂਠ ਬੋਲਣ ਵਾਲਾ ਜਿਹੜਾ ਮਨਮੁਖ ਹੈ ਸ਼ਕਤੀ ਦਾ ਉਪਾਸ਼ਕ ਹੈ, ਤਿਸਕਾ ਅੰਦਰ ਚਿੱਤ ਨਾ ਭਿੱਜਈ ਮੁੱਖ ਫੀਕਾ ਆ ਲਾਓ। ਉਹ ਮਨਮੁਖ ਦਾ ਚਿੱਤ ਜਿਹੜਾ ਹੋਣਾ ਸਤਸੰਗਤ ਦੇ ਅੰਦਰ ਨਹੀਂ ਭੇਜਦਾ। ਕਿਉਂ? ਉਹ ਮੂੰਹੋਂ ਫਿੱਕੇ ਬਚਨ ਹੀ ਬੋਲਦਾ, ਝੂਠ ਫਿੱਕਾ ਹੀ ਆ, ਪੈਸੇ ਵਾਸਤੇ ਲੜਾਈ ਵੀ ਕਰ ਲੈਂਦਾ, ਝੂਠ ਵੀ ਬੋਲ ਦਿੰਦਾ। ਪੈਸੇ ਲਈ ਬੰਦਾ ਮਾਰਨਾ ਪੈ ਜੋ ਲੋਕ ਮਾਰ ਦਿੰਦੇ ਨੇ ਪੈਸੇ ਲਈ, ਬਥੇਰੀਆਂ ਖਬਰਾਂ ਆਉਂਦੀਆਂ ਰੋਜ਼ ਪੈਸੇ ਲਈ ਲੋਕ ਕੀ ਨਹੀਂ ਕਰਦੇ। ਸੋ ਇਸ ਕਰਕੇ ਜਿੰਨਾ ਕੁਛ ਕਰ ਰਹੇ ਨੇ ਇਹਨਾਂ ਨੂੰ ਇਹ ਵੀ ਰੱਬ ਦਾ ਹੈ ਹੀ ਨਹੀਂ। ਰੱਬ ਜੀ ਕਦੇ ਗੁੱਸੇ 'ਚ ਨਹੀਂ ਹੁੰਦੇ, ਪਰ ਉਹਨਾਂ ਦਾ ਗੁੱਸਾ ਫਿਰ ਲਿਖਿਆ ਵੀ ਹੈ ਦਸਵੇਂ ਪਾਤਸ਼ਾਹ ਨੇ, ਉਹ ਕਰੂਰ ਕਰਮੇ ਵੀ ਆ। ਜਿੱਦਣ ਕਿਤੇ ਕਰੂਰ ਕਰਮੇ 'ਤੇ ਆ ਗਿਆ ਨਾ ਫਿਰ ਲੱਭਣਾ ਹੀ ਨਹੀਂ ਕੁਛ। ਇਸ ਕਰਕੇ ਬਚ ਕੇ ਰਹਿਣਾ ਚਾਹੀਦਾ, ਬੰਦਗੀ ਉਹ ਚੰਗੀ ਆ। ਹੋਏ ਧਰਮ ਰਲਾਏ ਨਾ ਰਲਨ ਉਹਨਾਂ ਅੰਦਰ ਕੂੜ ਸਵਾਓ। ਕਹਿੰਦੇ ਨੇ ਜੇ ਉਹ ਮਨਮੁਖ ਧਰਮੀ ਪੁਰਸ਼ ਨਾਲ ਰਲਾਏ ਆਪਣੇ, ਆ ਜਾਓ ਬਈ ਤੁਸੀਂ ਵੀ ਪਾਠ ਕਰ ਲਓ, ਆ ਜਾਓ ਕੀਰਤਨ ਕਥਾ, ਰਲਾਏ ਜਾਣ ਤਾਂ ਰਲਦੇ ਨਹੀਂ। ਜੇ ਉਹ ਆ ਵੀ ਗਏ ਚਲੋ ਦੋਸਤੀ ਪੱਖੋਂ ਰਿਸ਼ਤੇਦਾਰੀ ਪੱਖੋਂ ਜੇ ਆ ਵੀ ਗਏ ਆ ਤਾਂ ਮਹਾਰਾਜ ਕਹਿੰਦੇ ਆ ਗਏ, ਆ ਕੇ ਕੀ ਕਰਦੇ ਨੇ? ਗੁਰਦੁਆਰਾ ਸਾਹਿਬ ਆਏ, ਕਦੇ ਗੋਡਾ ਜਿਹਾ ਖੜਾ ਕਰ ਲੈਣਾ, ਕਦੇ ਇੱਧਰ ਬਹਿ, ਕਦੇ ਉੱਧਰ ਬਹਿ, ਜਾਂ ਕੰਧ ਨਾਲ ਲੱਗ ਕੇ ਸੌਂ ਜਾਣਗੇ, ਜਾਂ ਫਿਰ ਕਹਿਣਗੇ ਚਾਹ ਮੈਂ ਤੂੰ ਇੱਥੇ ਬੈਠ ਕੇ ਆ ਸੁਣ, ਰਾਗੀਆਂ ਨੂੰ ਮੈਂ ਨਾ ਚਾਹ ਪੀਆ ਵਾ, ਸੁਸਤੀ ਜੀ ਪੈਂਦੀ ਹੈ, ਜਾਂ ਰੋਟੀ ਖਾਇਆ ਵਾ। ਉਹ ਗੁਰਦੁਆਰਾ ਸਾਹਿਬ ਤੋਂ ਐਂ ਬਾਹਰ ਨਿਕਲਦਾ ਜਿਵੇਂ ਭੂਤ ਡਰਦਾ ਹੁੰਦਾ ਬਾਣੀ ਤੋਂ, ਬਾਹਰ ਨਿਕਲਦੀ ਉਹਦਾ ਹੀ ਕੋਈ ਆੜੀ ਮਿਲ ਜਾਂਦਾ, ਉਹ ਬੱਲੇ ਬਈ ਬੜੇ ਚਿਰਾਂ ਬਾਅਦ ਮਿਲੇ ਆ, ਸੁਣਾ ਹੋਰ ਕੀ ਹਾਲ ਹੈ, ਉਹ ਤੂੰ ਕਿੱਧਰੋਂ ਆ? ਬਸ ਐਵੇਂ ਆ ਲਿਆਇਆ ਬੰਦਾ ਪਾਠ ਪੂਠ ਜਿਹਾ ਅੰਦਰ ਕਰਦੇ, ਮੈਂ ਬਾਹਰ ਖੜਦਿਆਂ ਘੜੀ। ਉਹ ਇਸ ਪ੍ਰਕਾਰ ਦੀ ਉਹਦੀ ਬੋਲੀ, ਉਹਦਾ ਬੈਠਣਾ ਉੱਠਣਾ, ਉਹ ਸਾਰਾ ਕੁਝ ਉਹਦੇ ਮਾੜੇ ਕਰਮਾਂ ਦੀ ਇੱਕ ਨਿਸ਼ਾਨੀ ਹੁੰਦੀ ਆ, ਕਿਉਂਕਿ ਉਹਨਾਂ ਦੇ ਅੰਦਰ ਝੂਠ ਬੋਲਣ ਦਾ ਸਵਾਦ ਪਿਆ ਹੁੰਦਾ। ਜੇ ਬਾਣੀ ਹੁਣ ਸੱਚੀ ਸੁੱਚੀ ਹੈ, ਬਾਣੀ ਨੇ ਸੱਚ ਬਚਨ ਕਹਿਣਾ, ਉਹਨੂੰ ਝੂਠ ਬੋਲਣ ਅਤੇ ਝੂਠ ਸੁਣਨ ਦੀ ਆਦਤ ਹੁੰਦੀ ਹੈ, ਉਹ ਬਾਹਰ ਉਹਨੂੰ ਫਿਰ ਕੋਈ ਝੂਠਾ ਬੰਦਾ ਮਿਲ ਜਾਂਦਾ, ਉਹ ਨਾ ਬੜਾ ਹੱਸ ਹੱਸ ਕੇ ਗੱਲਾਂ ਕਰਦਾ, ਕੋਈ ਸੁਸਤੀ ਨਹੀਂ ਪੈਂਦੀ ਉਹਨੂੰ ਬਾਹਰ। ਪਰ ਜੇ ਮਨਮੁਖ ਵੀ ਇਹ ਗੱਲ ਨੂੰ ਸੁਣਦਾ ਹੋਵੇ ਉਹ ਵੀ ਸਮਝ ਲਵੇ ਵੀ ਤੇਰਾ ਨੁਕਸਾਨ ਹੀ ਹੈ ਇਹਦੇ 'ਚ ਭਾਈ, ਫਾਇਦਾ ਨਹੀਂ ਹੈਗਾ। ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ। ਮਹਾਰਾਜ ਕਥਨ ਕਰਦੇ ਨੇ ਕਰਤੇ ਪੁਰਖ ਨੇ ਇਹ ਬਣਾਵਟ ਬਣਾਈ ਹੈ ਕਿ ਮਨਮੁਖ ਝੂਠ ਬੋਲ ਬੋਲ ਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਪਏ ਨੇ। ਗੁਰਮੁਖ ਤਰੇ ਜਪ ਹਰ ਨਾਉ। ਅਤੇ ਗੁਰਮੁਖ ਤੇ ਮਨਮੁਖ ਹੁੰਦੇ ਤਾਂ ਦੇਖਣ ਨੂੰ ਬੰਦੇ ਹੀ ਨੇ ਦੋਵੇਂ, ਸੁਭਾਅ ਦੀ ਗੱਲ ਹੈ। ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਹਰੀ ਨਾਮ ਨੂੰ ਜਪ ਕੇ ਸੰਸਾਰ ਸਾਗਰ ਤੋਂ ਤਰੇ ਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਜਿਵੇਂ ਉਹ ਨਾਮ ਜਪ ਕੇ ਫਿਰ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ, ਤੇ ਇਸ ਤਰ੍ਹਾਂ ਸੰਸਾਰ ਸਾਗਰ ਤੋਂ ਜਦੋਂ ਗੁਰਮੁਖ ਤਰਦੇ ਨੇ, ਮਨਮੁਖਾਂ ਨੂੰ ਵੀ ਇਸ ਗੱਲ ਦਾ ਖਿਆਲ ਹੋਣਾ ਚਾਹੀਦਾ ਕਿ ਅਸੀਂ ਵੀ ਤਰਨਾ। ਵੈਸੇ ਜੇ ਦੇਖਿਆ ਜਾਵੇ ਆਪਾਂ ਕਰ ਤਾਂ ਨਹੀਂ ਕੁਛ ਸਕਦੇ, ਕਥਾ ਦੇ ਵਿੱਚ ਆਪਾਂ ਦੱਸ ਸਕਦੇ ਹਾਂ ਪਰ ਕਥਾ ਉਹ ਸੁਣਦਾ ਹੀ ਨਹੀਂ। ਉਹ ਕਹਿੰਦਾ ਮੈਂ ਇਹ ਗੱਲ ਹੀ ਨਹੀਂ ਸੁਣਨੀ। ਇੱਕ ਬੰਦਾ ਉਹਨੂੰ ਅਸੀਂ ਕਿਹਾ ਕਥਾ 'ਚ ਬਹਿ ਜਾ, ਕਹਿੰਦਾ ਕਾਹਨੂੰ ਬਿਠਾਉਂਦੇ ਹੋ, ਜੇ ਮੈਂ ਉੱਥੇ ਬਹਿ ਗਿਆ ਮੈਂ ਕਿਹੜਾ ਸੁਣਨਾ, ਮੈਂ ਕੰਧ ਨਾਲ ਲੱਗ ਕੇ ਸੌਂ ਜਾਊਂ। ਪਰ ਸੁਣਦਾ ਨਹੀਂ ਮੈਂ, ਬੜਾ ਦੇਖਿਆ ਪੀਰ ਬੰਦਾ ਉਹ। ਉਹ ਕਹਿੰਦਾ ਇਹ ਕਥਾ ਨਹੀਂ ਹੈਗੀ, ਇਹ ਨਹੀਂ ਕਥਾ ਹੈ। ਸੋ ਇਸ ਪ੍ਰਕਾਰ ਹੈ, ਮਹਾਰਾਜ ਕਹਿੰਦੇ ਨੇ ਉਹਦੇ ਕਰਮਾਂ 'ਚ ਨਹੀਂ ਲਿਖੀ, ਉਹ ਕੰਨਾਂ 'ਚ ਉਂਗਲਾਂ ਦੇ ਲੈਂਦਾ। ਆਪਾਂ ਭਲਾ ਕਰਨਾ ਚਾਹੁੰਦੇ ਹਾਂ ਵੀ ਇਹਦਾ ਭਲਾ ਹੋ ਜੇ, ਕਿਉਂ ਜਦੋਂ ਔਖਾ ਹੋਊਗਾ ਫਿਰ ਵੀ ਤਾਂ ਆਪਾਂ ਨੂੰ ਨਾਲ ਔਖੇ ਹੋਣਾ ਪੈਂਦਾ, ਵਿਚਾਰਾ ਕਿੰਨਾ ਦੁਖੀ ਹੈ। ਪਰ ਮਨਮੁਖ ਬੰਦਾ ਆਪਦਾ ਭਲਾ ਚਾਹੁੰਦਾ ਨਹੀਂ। ਹੁਣ ਇਹਦੇ ਵਿੱਚ ਗੱਲ ਆਈ ਹੈ ਪ੍ਰੇਰਨਾ ਦੇਣ ਦੀ। ਅਕਾਲ ਪੁਰਖ ਪ੍ਰੇਰਨਾ ਦੇਣ ਤਾਂ ਬੰਦਾ ਉਸ ਪਾਸੇ ਨੂੰ ਪ੍ਰੇਰਿਆ ਜਾਂਦਾ। ਫਿਰ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ, ਵਾਹਿਗੁਰੂ ਦੇ ਬੁੱਝੇ ਤੋਂ ਬਿਨਾਂ ਜਾਂ ਇਹ ਭੇਦ ਨੂੰ ਸਮਝੇ ਤੋਂ ਬਿਨਾਂ ਇਸ ਜੀਵ ਨੂੰ ਨਾ 84 ਲੱਖ ਜੂਨ ਦਾ ਇੱਕ ਵੱਡਾ ਚੱਕਰ ਪੈ ਗਿਆ, ਘੁੰਮਣ ਘੇਰੀ 'ਚ ਪੈ ਗਿਆ। ਕਹਿੰਦੇ ਇਸ ਵਾਸਤੇ ਉਹ ਫਿਰ ਕੀ ਕਰਦਾ, ਮੁੜ ਮੁੜ ਕੇ ਆਈ ਜਾਂਦਾ ਜਾਈ ਜਾਂਦਾ, ਆਈ ਜਾਂਦਾ ਜਾਈ ਜਾਂਦਾ। ਉਹਦਾ ਕਸੂਰ ਕੀ? ਕਹਿੰਦੇ ਸਤਿਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ। ਇਹਨੇ ਸਤਿਗੁਰਾਂ ਦੀ ਸੇਵਾ ਨਾ ਕੀਤੀ, ਇਸ ਲਈ ਅੰਤ ਵੇਲੇ ਪਛਤਾਉਂਦਾ ਹੀ ਚਲਿਆ ਗਿਆ। ਸੇਵਾ ਕਰ ਲੈਂਦਾ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ। ਸੇਵਾ ਦਾ ਆਪਾਂ ਇੱਕ ਬਹਾਨਾ ਬਣਾਇਆ ਸੀਗਾ ਭਈ ਲਿਆਓ ਭਾਈ ਚੌਰ ਕਰੋ ਮਹਾਰਾਜ ਨੂੰ, ਸੁਖਾਸਨ ਵੇਲੇ ਆ ਕੇ ਪ੍ਰਕਾਸ਼ ਕਰਾਓ, ਪ੍ਰਕਾਸ਼ ਵੇਲੇ ਪ੍ਰਕਾਸ਼ ਕਰਾਓ, ਸੁਖਾਸਨ ਵੇਲੇ ਸੁਖਾਸਨ, ਨਾਲ ਢੋਲਕੀਆਂ ਛਹਿਣੇ ਵਜਾਉਂਦੇ ਜਾਓ। ਲਿਆ ਭਾਈ ਤੂੰ ਸੋਹਣਾ ਕੰਬਲ ਲਿਆ, ਤੂੰ ਰਜਾਈ ਲਿਆ, ਭਾਈ ਤੂੰ ਆਹ ਸੇਵਾ ਕਰਾ। ਜਿਹੜਾ ਗੁਰਮੁਖ ਹੁੰਦਾ ਉਹ ਭਾਵਨਾ ਨਾਲ ਸੇਵਾ ਕਰੀ ਜਾਂਦਾ। ਮਨਮੁਖ ਕਹਿੰਦਾ ਲੈ ਇਹਨੂੰ ਚੌਰ ਦੀ, ਮਹਾਰਾਜ ਨੂੰ ਚੌਰ ਦੀ ਕੀ ਲੋੜ ਹੈ, ਮੱਖੀਆਂ ਬਹਿੰਦੀਆਂ। ਇਹ ਕੰਬਲ ਦੀ ਕੀ ਲੋੜ ਹੈ, ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਹੈ। ਉਹ ਮਹਾਰਾਜ ਤਾਂ ਨਹੀਂ ਲੱਗਦੀ, ਤੂੰ ਤਾਂ ਹੱਥ ਸਫਲੇ ਕਰ ਲੈ, ਤੇਰਾ ਤਾਂ ਦਸਵੰਧ ਲੱਗ ਜੇ ਮਾੜਾ ਮੋਟਾ। ਮੋਟੀ ਮੱਤ, ਐਡੀ ਦਿਮਾਗ, ਐਡਾ ਮੋਟਾ, ਮਹਾਰਾਜ ਨੂੰ ਆ ਨਹੀਂ। ਮਹਾਰਾਜ ਨੂੰ ਇੱਥੇ ਆਉਣ ਦੀ ਕੀ ਲੋੜ ਸੀ ਦੁਨੀਆਂ 'ਚ, ਪਹਿਲਾਂ ਇਹ ਤਾਂ ਦੱਸੋ। ਮਹਾਰਾਜ ਤਾਂ ਸਾਡੇ ਕਰਕੇ ਆਏ ਨੇ ਵੀ ਇਹਨਾਂ ਦਾ ਭਲਾ ਹੋ ਜੇ, ਮਨਮੁਖਾਂ ਦਾ। ਸਾਡੇ ਵਰਗਿਆਂ ਨੂੰ ਸੋਝੀਆਂ ਪਾਈਆਂ ਨੇ। ਗੁਰੂ ਮਹਾਰਾਜ ਨੇ ਤਰੀਕਾ ਕੱਢ ਲਿਆ ਤਾਰਨ ਦਾ, ਕਿਸੇ ਬਹਾਨੇ ਮਾੜਾ ਜਿਹਾ ਸਾਨੂੰ ਸੇਵਾ ਦਾ ਮੌਕਾ ਮਿਲ ਜੇ, ਚੱਲ ਅਸੀਸ ਦਿਓ। ਕਹਿੰਦੇ ਮਾੜਾ ਜਿਹਾ ਮੈਂ ਕਲਿਊ ਚਾਹੁੰਦਾ ਇੱਕ ਤਾਰਨ ਦਾ, ਵੀ ਇਸ ਬੰਦੇ ਨੇ ਜੀ 10 ਮਿੰਟ 'ਚ ਔਰ ਕੀਤਾ ਸੀ, ਨਿਰੰਕਾਰ ਜੀ ਦੇ ਕੋਲ ਸਿਫਾਰਿਸ਼ ਕਰ ਦੇਣਗੇ ਵੀ ਇਹਨੇ 10 ਮਿੰਟ ਜੀ ਚੌਰ ਕੀਤਾ ਬੜੀ ਇਸ ਭਾਵਨਾ ਨਾਲ, ਅੱਛਾ ਚਲੋ ਇਹਨੂੰ ਤਾਰ ਦਿੰਦੇ ਹਾਂ। ਬਹਾਨਾ ਤਾਂ ਇਹ ਬਣਾਉਣਾ ਸੀ, ਇਹਨੇ ਜੀ ਬੜੀ ਭਾਵਨਾ ਨਾਲ ਸਾਨੂੰ ਪ੍ਰਸ਼ਾਦਾ ਛਕਾਇਆ ਸੀ, ਇਹਨੇ ਸਾਨੂੰ ਕੰਬਲ ਦਿੱਤਾ ਸੀਗਾ, ਭਾਵਨਾ ਕਰਦਾ ਪ੍ਰਸ਼ਾਦਾ। ਮਹਾਰਾਜ ਕਹਿੰਦੇ ਜੇ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ, 5 ਸਿੰਘਾਂ ਨੂੰ ਲੈ ਜਾਓ, 5 ਪਿਆਰੇ, ਉਹਨਾਂ ਦੇ ਯਕੀਨ ਤੂੰ ਲੈ, ਭਾਈ ਜੀ ਰੋਟੀਆਂ ਖਾਣੀ ਤੁਰੇ ਰਹਿੰਦੇ ਆ। ਉਹ ਮਨਮੁਖ ਬੰਦੇ ਨੂੰ ਤਾਂ ਪੁੱਠੀ ਹੋਈ ਆਦਤ ਹੁੰਦੀ ਹੈ, ਉਹਨੂੰ ਪੁੱਠਾ ਗੇਰ ਲੱਗਿਆ ਹੁੰਦਾ। ਪਹਿਲਾਂ ਇੱਕ ਟਰੈਕਟਰ ਹੁੰਦਾ ਸੀ, 1964 ਦੀ ਗੱਲ ਹੈ, ਮੈਂ ਦੇਖਿਆ ਆਪ ਉਹ ਸਟਾਰਟ ਕਰਨ ਲੱਗੇ। ਅਸੀਂ ਨਿਆਣੇ ਨਿਆਣੇ ਪਿੱਛੇ ਖੜੇ ਸੀ ਉਦੋਂ, ਛੋਟੇ ਛੋਟੇ ਹੁੰਦੇ। ਇੱਕ ਬਜ਼ੁਰਗ ਕਹਿੰਦਾ ਪਰੇ ਹੋ ਜਾਓ ਨਿਆਣੇ, ਪਰੇ ਹੋ ਜਾਏ, ਪਿੱਛੇ ਨੂੰ ਵੀ ਭੱਜ ਲੈਂਦਾ ਹੁੰਦਾ ਕਈ ਵਾਰੀ। ਉਹ ਟਰੈਕਟਰ ਇਹੋ ਜਿਹਾ ਸੀ, ਵੱਡੀ ਸਾਰੀ ਪੂਲੀ ਜਿਹੀ ਹੁੰਦੀ ਸੀ, ਉਹਨੂੰ ਰੱਸਾ ਜਿਹਾ ਪਾ ਕੇ ਤੋਂ ਖਿੱਚ ਕੇ ਚਲਾਉਣਾ। ਉਹ ਕਈ ਵਾਰ ਨਾ ਪੁੱਠਾ ਸਟਾਰਟ ਹੋ ਜਾਂਦਾ ਸੀ ਅਤੇ ਪਿੱਛੇ ਨੂੰ ਭੱਜ ਲੈਣਾ, ਉਹਨੇ ਜਿਹੜਾ ਪਿੱਛੇ ਖੜਾ ਹੁੰਦਾ ਸੀ ਉਹਨੂੰ ਦੜ ਦਿੰਦਾ ਸੀ। ਇਹ ਜਿਹੜੇ ਮਨਮੁਖ ਲੋਕ ਨੇ ਇਹ ਐਂ ਨੇ, ਇਹਨਾਂ ਗੇਰ ਪੁੱਠਾ ਲੱਗ ਜਾਂਦਾ ਆਪਣੇ ਆਪ ਹੀ, ਪਿੱਛੇ ਨੂੰ ਜਿਉਂ ਭੱਜਦੇ ਜਿਉਂ ਭੱਜਦੇ ਆ, ਕਰਦੇ ਤਾਂ ਸਿਆਣਪ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ 'ਤੇ ਮਿਹਰ ਕਰੇ, ਆਪਣੀ ਕਿਰਪਾ ਕਰੇ, ਗੁਰ ਪਾਈ ਹੈ ਵਿੱਚੋਂ ਆਪ ਗਵਾਈ। ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਬਹੁਤ ਕਿਰਪਾ ਨਾਲ, ਅਤੇ ਹਿਰਦੇ ਵਿੱਚੋਂ ਫਿਰ ਆਪਾ ਪਾੜ ਹੰਕਾਰ ਇਹਨਾਂ ਨੂੰ ਫਿਰ ਗਵਾ ਲੈਂਦਾ। ਇਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਤ੍ਰਿਸ਼ਨਾ ਭੁੱਖ ਵਿੱਚ ਹੋਂ ਉਤਰੈ, ਸੁੱਖ ਵਸੈ ਮਨ ਆਈ। ਦਿਲ ਵਿੱਚੋਂ ਮਾਇਆ ਦੀ ਤ੍ਰਿਸ਼ਨਾ ਰੂਪ ਜਿਹੜੀ ਭੁੱਖ ਹੈ ਇਹ ਫਿਰ ਉੱਤਰ ਜਾਂਦੀ ਹੈ। ਸੁੱਖ ਉਹਦੇ ਖੱਖੇ ਨੂੰ ਔਂਕੜ ਵੀ ਆ। ਆਤਮਕ ਸੁੱਖ ਮਨ ਦੇ ਵਿੱਚ ਆ ਕੇ ਵੱਸਦਾ। ਜਿਵੇਂ ਕਹਿੰਦੇ ਮੈਨੂੰ ਬੜਾ ਸਕੂਨ ਆ ਗਿਆ, ਬਹੁਤ ਇੱਕ ਮਨ ਨੂੰ ਚੈਨ ਜਿਹਾ ਮਿਲਿਆ। ਸਦਾ ਸਦਾ ਸਾਹ ਲਾਹੀ ਹੈ ਹਿਰਦੇ ਲਿਵ ਲਾਈ। ਮਹਾਰਾਜ ਕਹਿੰਦੇ ਲਿਵ ਲਾ ਕੇ ਨਾ ਹਿਰਦੇ ਦੇ ਵਿੱਚ ਅੰਦਰ ਅੰਦਰ ਸਦਾ ਰੂਪ ਜੋ ਸਦਾ ਸੁੱਖ ਸਰੂਪ ਪਰਮਾਤਮਾ ਹੈ ਉਹਨੂੰ ਸਲਾਉਂਦੇ ਰਹੋ ਸਲਾਉਂਦੇ ਰਹੋ। ਧੰਨ ਹੈ ਵਾਹਿਗੁਰੂ 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 ਹਿਰਦੇ 'ਚ ਕਰਦੇ ਰਹੋ। ਇਹ ਮੂਲ ਮੰਤਰ ਦਾ ਪਾਠ ਕਰਦੇ ਰਹੋ, ਫਿਰ ਉਹਦੀਆਂ ਚੰਗਿਆਈਆਂ ਦੇਖੋ ਕਿੰਨੀਆਂ ਚੰਗਿਆਈਆਂ ਨੇ, ਕਿੰਨਾ ਵਧੀਆ। ਕਦੇ ਕੁਛ ਸਾਤੋਂ ਮੰਗਦਾ ਨਹੀਂ, ਉਹ ਸਾਨੂੰ ਸਦਾ ਦਿੰਦਾ ਹੀ ਦਿੰਦਾ ਹੈ। ਸ਼ਲੋਕ ਮਹੱਲਾ ਤੀਜਾ, ਜੇ ਸਤਿਗੁਰ ਸੇਵੇ ਆਪਣਾ ਤੇ ਸੁਣੋ ਪੂਜੇ ਸਭ ਕੋਏ। ਜਿਹੜੇ ਬੰਦੇ ਕੋਈ ਵੀ ਜੀਵ ਹੈ ਸੰਸਾਰ ਦੇ ਅੰਦਰ ਆਪਣੇ ਸਤਿਗੁਰਾਂ ਦੀ ਜੇ ਸੇਵਾ ਕਰਦੇ ਵੀ ਆ, ਉਹਨਾਂ ਨੂੰ ਸਭ ਕੋਈ ਪੂਜਦਾ ਹੀ ਪੂਜਦਾ, ਉਹਨਾਂ ਦਾ ਸਤਿਕਾਰ ਵੱਧ ਜਾਂਦਾ ਵੀ ਇਹ ਬੰਦਾ ਗੁਰੂ ਸਾਹਿਬ ਦੀ ਬੜੀ ਸੇਵਾ ਕਰਦਾ। ਮੀਂਹ ਜਾਓ ਹਨੇਰੀ ਜਾਓ ਇਹਨੇ ਜ਼ਰੂਰ ਆਉਣਾ। ਦੁਨੀਆਂ ਅੰਦਰ ਉਹਦੀ ਕਦਰ ਵੱਧ ਜਾਂਦੀ ਹੈ। ਸਭ ਨਾ ਉਹ ਪਾਵਾਂ ਸਿਰ ਉਹ ਪਾਓ ਹੈ ਹਰ ਨਾਮ ਪ੍ਰਾਪਤ ਹੋਏ। ਗੁਰ ਸੇਵਾ ਹੀ ਜਿਹੜੀ ਹੈ ਨਾ ਸਾਰੇ ਜਿੰਨੇ ਉਪਾਵਾਂ ਦੇ ਸ਼੍ਰੋਮਣੀ ਉਪਾਉ ਹੈ ਵੀ ਗੁਰੂ ਦੀ ਸੇਵਾ ਕਰਕੇ ਹਰੀ ਨਾਮ ਪ੍ਰਾਪਤ ਹੁੰਦਾ ਆਪਾਂ ਨੂੰ। ਇਹ ਵੱਡੀ ਇੱਕ ਮਹਾਰਾਜ ਨੇ ਬਹੁਤ ਵਧੀਆ ਬਖਸ਼ਿਸ਼ ਦੱਸੀ ਹੈ ਕਰਕੇ ਵੀ ਮਹਾਰਾਜ ਕੋਈ ਸੌਖਾ ਜਿਹਾ ਉਪਾਉ ਦੱਸੋ ਵੀ ਨਾਮ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਕਹਿੰਦੇ ਸੌਖਾ ਉਪਾਉ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਸੇਵਾ ਹੋ ਜਾਏ ਉਨੀ ਕਰੀ ਜਾਓ। ਸੇਵਾ ਉੱਥੇ ਹੁੰਦੀ ਨਹੀਂ ਤਾਂ ਵੀ ਜਿਹੜੇ ਕਈ ਸੇਵਾ ਕੱਢ ਲੈਂਦੇ ਵੀ ਸੇਵਾ ਕਰਨ ਦੇ ਤਰੀਕੇ ਕੱਢ ਲੈਂਦੇ ਨਵੇਂ ਨਵੇਂ। ਮਹਾਰਾਜ ਦੀ ਸੇਵਾ ਕਰੀ ਜਾਂਦੇ ਨੇ ਕਰੀ ਜਾਂਦੇ ਨੇ। ਆਹ ਜਿਹੜੇ ਰਾਤ ਨੂੰ ਹਰਿਮੰਦਰ ਸਾਹਿਬ ਧੁਆਈ ਹੁੰਦੀ ਆ, ਕੋਈ ਦੁੱਧ ਨਾਲ ਧੋਂਦਾ ਕੋਈ ਪਾਣੀ ਨਾਲ, ਕੋਈ ਕਹਿੰਦੇ ਜੀ ਮਨ ਮਤ, ਕਈ ਇਹੋ ਜਿਹੇ ਪੁੱਠੇ ਲੋਕ, ਉਹ ਅਸੀਂ ਤਾਂ ਆਪਣੇ ਭਲੇ ਨੂੰ ਬਹਾਨਾ ਲੱਭਿਆ। ਉੱਥੇ ਕੋਈ ਬਾਰੀਆਂ ਮੈਲੀਆਂ ਨਹੀਂ ਹੁੰਦੀਆਂ, ਅਸੀਂ ਤਾਂ ਊਈ ਕੱਪੜਾ ਲੈ ਕੇ ਮਾਰਨ ਲੱਗ ਜਾਂਦੇ ਸੀ। ਸਾਨੂੰ ਜਿਹਨੇ ਇਸ ਪਾਸੇ ਲਾਉਣਾ ਸਿੰਘ ਨੇ ਤੇ ਅਸੀਂ ਵੀ ਉਦੋਂ ਇਹੀ ਕਹਿਣਾ ਵੀ ਚੰਗੀਆਂ ਭਲੀਆਂ ਹਰਿਮੰਦਰ ਸਾਹਿਬ ਦੀਆਂ ਬਾਰੀਆਂ, ਐਵੇਂ ਸਾਨੂੰ ਕੱਪੜਾ ਜਿਹਾ ਫੜਾ ਕੇ ਲਾ ਦਿੰਦਾ ਉੱਥੇ। ਨਹੀਂ ਆਪਾਂ ਤਾਂ ਇੱਕ ਬਹਾਨਾ ਲੈਣਾ ਵੀ ਹੋਰ ਫਿਰ ਆਪਾਂ ਸੇਵਾ ਕਿਵੇਂ ਕਰਾਂਗੇ। ਪ੍ਰਕਾਸ਼ ਦੀ ਸੇਵਾ ਗ੍ਰੰਥੀ ਸਿੰਘ ਉੱਥੇ ਕਰੀ ਜਾਂਦੇ ਨੇ, ਪਾਲਕੀ ਵਾਲੇ ਵੱਖਰੀ ਸੇਵਾ, ਸਾਨੂੰ ਉਹ ਨਹੀਂ ਮੋਢਾ ਲਾਉਣ ਨੂੰ ਮਿਲਿਆ, ਚੌਰ ਦੀ ਸੇਵਾ ਸਾਨੂੰ ਨਹੀਂ ਮਿਲੀ। ਫਿਰ ਉਹ ਤਾਂ ਸੇਵਾ ਲੈਣੀ ਪੈਂਦੀ ਆ। ਉੱਥੇ ਤਾਂ ਸਾਰੀ ਦੁਨੀਆ ਗੁਰੂ ਘਰਾਂ ਦੇ ਵਿੱਚ ਸੇਵਾ ਆਪਣੇ ਆਪ ਹੀ ਲੈ ਜਾਂਦੀ, ਆਪਾਂ ਪਿੱਛੇ ਨਾ ਰਹਿ ਜਾਈਏ ਕਿਤੇ। ਅੰਤਰ ਸੀਤਲ ਸਾਂਤ ਵਸੈ ਜਪ ਹਿਰਦੈ ਸਦਾ ਸੁੱਖ ਹੋਏ। ਅਤੇ ਅੰਤਰ ਹੁੰਦਾ ਅੰਤਹਿ ਕਰਨ ਵਿੱਚ ਸੀਤਲ ਕਰਨ ਵਾਲੀ ਜਿਹੜੀ ਸ਼ਾਂਤੀ ਵਸਦੀ ਹੈ, ਉਹ ਸ਼ਾਂਤੀ ਇੱਕ ਤਾਂ ਬਾਹਰ ਹੈ, ਹੇਮਕੁੰਡ ਸਾਹਿਬ ਚਲੇ ਜਾਓ ਰਾਤ ਨੂੰ ਉੱਪਰ ਇੱਕ ਵੀ ਆਵਾਜ਼ ਨਹੀਂ ਆਉਂਦੀ, ਚਾਰੇ ਪਾਸੇ ਇੰਨੀ ਸ਼ਾਂਤੀ ਸ਼ਾਂਤੀ ਆ ਉੱਥੇ, ਪਰ ਮਨ ਨਹੀਂ ਸ਼ਾਂਤ। ਮਨ ਦੇ ਅੰਦਰ ਤਾਂ ਕੋਈ ਨਾ ਕੋਈ ਫੁਰਨਾ ਰੌਲਾ ਸੰਕਲਪ ਵਿਕਲਪ ਚੱਲਦਾ ਹੀ ਰਹਿੰਦਾ। ਜਦੋਂ ਅੰਦਰੋਂ ਮਨ ਠੰਡਾ ਹੋ ਗਿਆ, ਸ਼ਾਂਤ ਹੋ ਗਿਆ, ਸੰਕਲਪਾਂ ਤੋਂ ਵਿਕਲਪਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ, ਫੁਰਨਿਆਂ ਤੋਂ ਬਿਨਾਂ ਹੋ ਗਿਆ, ਉਹਨੂੰ ਕਹਿੰਦੇ ਅੰਦਰਲੀ ਸ਼ਾਂਤੀ, ਟਿਕਾਓ ਬਣ ਜਾਂਦਾ ਅੰਦਰ। ਹਿਰਦੇ ਵਿੱਚ ਨਾਮ ਜਪਿਆ ਨਿੱਤ ਸੁੱਖ ਪ੍ਰਾਪਤ ਹੁੰਦਾ ਸਦਾ ਰਹਿਣ ਵਾਲਾ। ਗੁਰਮੁਖਾਂ ਦਾ ਕਰਮ ਦੱਸਦੇ ਨੇ ਇਹ, ਪਹਿਲਾਂ ਮਨਮੁਖਾਂ ਦਾ ਦੱਸਿਆ ਸੀ, ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਈ। ਮਹਾਰਾਜ ਜੀ ਫਰਮਾਉਂਦੇ ਸੱਚੇ ਪਾਤਸ਼ਾਹ ਕਿ ਜਿਹਨੂੰ ਨਾਮ ਸਿਮਰਨ ਦੀ ਵਡਿਆਈ ਪ੍ਰਾਪਤ ਹੋਈ ਹੈ ਉਹਦਾ ਖਾਣਾ ਅੰਮ੍ਰਿਤ ਸਫਲ ਹੈ। ਇੱਥੇ ਅੰਮ੍ਰਿਤ ਦਾ ਅਰਥ ਹੈ ਸਫਲ ਹੋਣਾ, ਅਥਵਾ ਪ੍ਰਤੱਖ ਵੀ ਅੰਮ੍ਰਿਤ ਰੂਪ ਹੀ ਖਾਂਦਾ ਉਹ। ਅੰਮ੍ਰਿਤ ਕਿਹਨੂੰ ਕਹਿੰਦੇ ਆ? ਭਾਈ ਲਾਲੋ ਦੀ ਰੋਟੀ ਕਹਿੰਦੇ ਮਰਦਾਨੇ, ਅੰਮ੍ਰਿਤ ਹੈ ਇਹ, ਅੰਮ੍ਰਿਤ ਇਹ ਸਮਝ ਲਓ ਗੱਲ ਕੀ ਹੈ। ਹੱਥੀਂ ਕਿਰਤ ਕਰਕੇ ਦਸਵੰਧ ਕੱਢਣ ਵਾਲਾ ਭਾਈ ਲਾਲੋ, ਉਹਦੀ ਰੋਟੀ ਜਿਹੜੀ ਗੁਰੂ ਸਾਹਿਬ ਕਹਿੰਦੇ ਖਾ ਕੇ ਤਾਂ ਦੇਖ, ਜਦ ਇੱਕ ਬੁਰਕੀ ਪਾਈ ਕੋਧਰੇ ਦੀ ਰੋਟੀ, ਉਹਨੂੰ ਚਟਣੀ ਨਾਲ ਸਾਗ ਬਣਾਇਆ ਹੋਇਆ ਜਾਂ ਮੂੰਹ 'ਚ ਪਾਇਆ, ਬਲਿਹਾਰ ਬਲਿਹਾਰ, ਮਹਾਰਾਜ ਇਹ ਤਾਂ ਇੰਨੀ ਸਵਾਦ ਹੈ। ਕਹਿੰਦੇ ਅੰਮ੍ਰਿਤ ਹੈ ਮਰਦਾਨਿਆਂ, ਇਹ ਕਿਰਤ ਕਰਨ ਵਾਲੇ ਦੀ ਰੋਟੀ ਹੈ, ਨਾਮ ਜਪਣ ਵਾਲੇ ਦੀ ਰੋਟੀ ਹੈ, ਦਸਵੰਧ ਕੱਢਦਾ ਇਸ ਕਰਕੇ। ਅਤੇ ਕੱਪੜਿਆਂ ਦਾ ਪਹਿਰਨਾ ਵੀ ਉਹਨਾਂ ਦਾ ਅੰਮ੍ਰਿਤ ਹੀ ਹੈ, ਸਫਲ ਹੀ ਹੈ, ਉਹਨਾਂ ਦੇ ਕੱਪੜੇ ਵੀ ਚੰਗੇ ਹੈ। ਸੋ ਇਸ ਕਰਕੇ ਸਾਕਤ ਸਿਰ ਪਉ ਰੇਸ਼ਮੀ ਪਹਿਰਤ ਪਤਖ ਹੋਈ, ਸੰਤ ਜਨਾਂ ਕਾ ਉਂਗਰਾ ਉਹ ਨਗਨ ਨਾ ਹੋਈ। ਇਸ ਕਰਕੇ ਉਹ ਜਿਹੜਾ ਸੰਤਾਂ ਮਹਾਂਪੁਰਖਾਂ ਦਿੱਤਾ ਹੋਇਆ ਕੱਪੜਾ ਸਿਰੋਂ ਭਾਵ ਛੋਟਾ ਜਿਹਾ ਹੁੰਦਾ, ਕਹਿੰਦੇ ਉੱਥੇ ਗਏ ਸੀ ਇੰਨੇ ਰੁਪਈਏ ਵੀ ਚੜ੍ਹਾਏ ਆ ਸੰਤਾਂ ਨੇ, ਇੱਕ 2 ਮੀਟਰ ਕੱਪੜਾ ਜਿਹਾ ਦੇਤਾ, ਉਹ ਵਧੀਆ। ਸੰਤ ਜਿਨ੍ਹਾਂ ਕਾ ਲੂੰਗਰਾ ਉਹ ਨਗਨ ਨਾ ਹੋਈ, ਉਹ ਨਿੱਕਾ ਜਿਹਾ ਕੱਪੜਾ ਹੀ ਬਹੁਤ ਕੰਮ ਕਰ ਜਾਂਦਾ, ਅੰਮ੍ਰਿਤ ਰੂਪ ਹੁੰਦਾ ਉਹ ਜਿਹੜਾ ਗੁਰੂ ਘਰ 'ਚ ਸਿਰੋਂ ਭਾਵ ਮਿਲਦਾ। ਇਸ ਕਰਕੇ ਅੰਮ੍ਰਿਤ ਖਾਣਾ, ਨਾਮ ਅੰਮ੍ਰਿਤ ਨੂੰ ਹੀ ਜਪਣਾ ਕਰਦੇ ਨੇ ਉਹ। ਸੋ ਅੰਮ੍ਰਿਤ ਪਹਿਨਣਾ, ਨਾਮ ਅੰਮ੍ਰਿਤ ਨੂੰ ਹੀ ਸੁਣਨਾ ਕਰਦੇ ਨੇ। ਅਤੇ ਇਸੇ ਪ੍ਰਕਾਰ ਮਹਾਰਾਜ ਕਥਨ ਕਰਦੇ ਨੇ ਕਿ ਨਾਮ ਜਪਣ ਕਰਕੇ ਉਹਨਾਂ ਦੀ ਵੱਡੀ ਵਡਿਆਈ ਹੁੰਦੀ ਹੈ। 512 ਅੰਕ 'ਤੇ ਅੱਗੇ ਮਹਾਰਾਜ ਫਰਮਾਉਂਦੇ ਨੇ, ਮਹੱਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਵ ਹੈ ਗੁਣੀ ਨਿਧਾਨ। ਇਹ ਮਨ ਤੂੰ ਗੁਰਾਂ ਦੀ ਸਿੱਖਿਆ ਨੂੰ ਸੁਣਨਾ ਕਰ, ਤਾਂ ਸ਼ੁਭ ਗੁਣਾਂ ਦੇ ਖਜ਼ਾਨੇ ਨੂੰ, ਹਰੀ ਨੂੰ ਪ੍ਰਾਪਤ ਕਰ ਲਏਗਾ, ਮਨ ਨੂੰ ਕਹਿੰਦੇ ਨੇ। ਹੁਣ ਆਪਾਂ ਗੁਰੂ ਘਰ ਬੈਠੇ ਹਾਂ, ਮਨ ਕਿਤੇ ਹੋਰ ਤੁਰਿਆ ਫਿਰਦਾ, ਜਾਂ ਬਾਣੀ ਪੜ੍ਹਦੇ ਮਨ ਕਿਤੇ ਹੋਰ ਫਿਰਦਾ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਮਨ ਕਿਤੇ ਹੋਰ ਫਿਰਦਾ। ਸੁਣਾਉਣਾ ਤਾਂ ਮਨ ਨੂੰ ਸੀਗਾ, ਸਰੀਰ ਨੂੰ ਕਿਹੜਾ ਸੁਣਾਉਣਾ, ਮਨ ਨੂੰ ਸੁਣਾਉਣਾ ਸੀ। ਮਹਾਰਾਜ ਕਹਿੰਦੇ ਮਨ ਨੂੰ ਸੁਣਾਓ, ਮਨ ਨੂੰ ਨਾਮ ਸੁਣਾਓ, ਮਨ ਨੂੰ ਨਾਮ ਜਪਾਓ। ਵਿਗੜਿਆ ਤਾਂ ਇਹ ਆ, ਇਹ ਵਿਗੜਿਆ ਗਾਹਾਂ ਸਾਨੂੰ ਵਿਗਾੜਦਾ, ਸੱਤ ਪੁੱਠੇ ਕੰਮ ਕਰਾਉਂਦਾ ਰਹਿੰਦਾ ਹੈ। ਜੇ ਮਨ ਸ਼ੁੱਧ ਹੋ ਜਾਏ ਤਾਂ ਪਰਮੇਸ਼ਰ ਰੂਪ ਹੋ ਜਾਂਦਾ, ਸੁਧਰ ਜਾਂਦਾ। ਹਰ ਸੁੱਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਸੁੱਖਾਂ ਦਾ ਦਾਤਾ ਵਾਹਿਗੁਰੂ ਮਨ 'ਚ ਜੇ ਵਸ ਜਾਵੇ ਨਾ, ਹੁਣ ਤਾਂ ਵਸਿਆ ਹੋਇਆ ਬਥੇਰਾ ਕੁਛ, ਪਹਿਲਾਂ ਹੀ ਭਰਿਆ ਪਿਆ। ਹੁਣ ਮਨ ਦੇ ਅੰਦਰ ਹੰਕਤਾ ਮਮਤਾ, ਜਾਤੀ ਦਾ ਹੰਕਾਰ, ਇਹ ਵਸਿਆ ਹੋਇਆ। ਮਹਾਰਾਜ ਕਹਿੰਦੇ ਸੁੱਖਾਂ ਦਾ ਦਾਤਾ ਵਾਹਿਗੁਰੂ ਹਰੀ ਪਰਮੇਸ਼ਰ ਮਨ 'ਚ ਵਸ ਜਾਏ ਤਾਂ ਹੰਕਤਾ ਮਮਤਾ ਜਾਤੀ ਦਾ ਹੰਕਾਰ ਦੂਰ ਹੋ ਜਾਂਦਾ। ਆਮ ਜੇ ਬੰਦਿਆਂ ਨੂੰ ਇਹ ਬੜੀ ਹਉਮੈ ਹੁੰਦੀ, ਮੇਰੀ ਫਲਾਨੀ ਜਾਤ ਹੈ, ਮੈਂ ਫਲਾਨਾ ਗੋਤ, ਸਾਡਾ ਗੋਤ ਬੜਾ, ਜਾਤ ਬੜਾ, ਉਹ ਇੱਥੇ ਹੀ ਫਸਿਆ ਰਹੇਗਾ, ਜਦੋਂ ਬਾਅਦ ਜਾਣਾ ਇੱਥੋਂ ਗਾਹਾਂ, ਕਿਸੇ ਨੇ ਜਾਤ ਗੋਤ ਨਹੀਂ ਪੁੱਛਣਾ, ਪੈਂਦਿਆਂ ਵਾਰ ਨਹੀਂ ਆਉਣੀ। ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧਾ ਜਨਮ ਗਵਾਇਆ। ਨਾਨਕ ਨਦਰੀ ਪਾਈਐ ਤਾਂ ਆਂਦਿਨ ਲਾਗੈ ਧਿਆਨ। ਮਹਾਰਾਜ ਕਥਨ ਕਰਦੇ, ਜਾਂ ਰਾਤ ਦਿਨ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਜੁੜ ਜਾਏ ਨਾ, ਤਾਂ ਫਿਰ ਨਦਰੀ ਜੋ ਹੈ ਨਾ ਪਰਮਾਤਮਾ, ਉਹਦੀ ਪ੍ਰਾਪਤੀ ਹੁੰਦੀ ਜੀਵ ਦੇ ਤਾਈ। ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ। ਗੁਰਮੁਖਾਂ ਦਾ ਸਤ ਸੰਤੋਖ, ਸ਼ੁਭ ਗੁਣਾਂ ਦਾ ਧਾਰਨਾ ਅਤੇ ਸੱਚ ਬੋਲਣਾ, ਸਭ ਕੁਛ ਪਵਿੱਤਰ ਹੀ ਪਵਿੱਤਰ ਹੈ। ਗੁਰਮੁਖਾਂ ਦਾ ਜਿਹੜਾ ਸਤ ਸੰਤੋਖ, ਸਭ ਕੁਝ ਸਫਲਾ ਹੀ ਸਫਲਾ, ਅਤੇ ਗੁਰਮੁਖਾਂ ਦਾ ਮਨ ਵੀ ਪਵਿੱਤਰ ਹੈ। ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ। ਜਿਨ੍ਹਾਂ ਦੇ ਅੰਦਰੋਂ ਕਪਟ ਤੇ ਵਿਕਾਰ ਚਲਿਆ ਗਿਆ, ਉਹਨਾਂ ਨੇ ਸਹਿਜ ਸਹਿਜ ਆਪ ਸਹਿਜੇ ਹੀ ਮਨ ਨੂੰ ਸੌਖਾ ਹੀ ਜਿੱਤ ਲਿਆ। ਤੈ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ। ਉਹਨਾਂ ਨੂੰ ਜੋਤੀ ਦਾ ਪ੍ਰਕਾਸ਼ ਹੋਣ ਕਰਕੇ ਨਾ ਆਤਮਕ ਆਨੰਦ ਦਾ ਰਸ ਆਇਆ, ਅਤੇ ਅਗਿਆਨ ਨੂੰ ਗਵਿੱਤਾ ਹੁੰਦਾ ਉਹਨਾਂ ਨੇ ਗਵਾ ਦਿੱਤਾ, ਆਪਣੇ ਅੰਦਰੋਂ ਖਤਮ ਹੀ ਕਰ ਦਿੱਤਾ। ਆਮ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ। ਉਹ ਰਾਤ ਦਿਨ ਹਰੀ ਦੇ ਗੁਣਾਂ ਨੂੰ ਰਵੈ ਤੋਂ ਭਾਵ ਉਚਾਰਦੇ ਹੋਏ ਹੋਰਨਾਂ ਦੇ ਹਿਰਦੇ 'ਚ ਸ਼ੁਭ ਗੁਣ ਪ੍ਰਗਟ ਕਰਦੇ ਆ। ਸ਼ੁਭ ਗੁਣਾਂ ਨੇ ਉਹਨੂੰ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ, ਇਸ ਕਰਕੇ ਹੋਰਨਾਂ ਦੇ ਹਿਰਦੇ 'ਚ ਵੀ ਉਹ ਕਰ ਦਿੰਦੇ ਆ ਪ੍ਰਗਟ, ਆਪਣੇ ਹਿਰਦੇ 'ਚ ਵੀ ਕਰ ਲੈਂਦੇ ਆ, ਆਪ ਵੀ ਨਾਮ ਜਪੀ ਜਾਂਦੇ ਆ, ਉਹ ਦੂਜੇ ਨੂੰ ਵੀ ਜਪਾਈ ਜਾਂਦੇ ਆ। ਇਸ ਕਰਕੇ ਸਭਨਾਂ ਦਾਤਾ ਏਕ ਹੈ ਇੱਕੋ ਹਰ ਮਿੱਤਾ। ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੀ ਹੈ, ਅਤੇ ਇੱਕ ਵਾਹਿਗੁਰੂ ਹੀ ਗੁਰਮੁਖਾਂ ਦਾ ਮਿੱਤਰ ਹੈ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਆਂਦਿਨ ਹਰ ਲਿਵਲਾਏ। ਬ੍ਰਾਹਮਣ ਦੇ ਲੱਛਣ ਕਥਨ ਕਰਦੇ ਹਨ। ਮਹਾਰਾਜ ਦੇ ਮਨ 'ਚ ਤਾਂ ਕੋਈ ਕਿਸੇ ਪ੍ਰਤੀ ਈਰਖਾ ਦਵੈਸ਼ ਨਫ਼ਰਤ ਨਹੀਂ ਹੈ। ਸਤਿਗੁਰੂ ਨੇ ਇਹ ਹੁਣ ਸਾਰੀ ਦੁਨੀਆ ਤਾਂ ਮਹਾਰਾਜ ਨੇ ਹੀ ਰਚੀ ਹੈ। 84 ਲੱਖ ਜੂਨ ਰਚੀ ਵੀ ਹੈ, ਪਾਲਣਾ ਵੀ ਕਰਦੇ ਹੈ, ਰੋਟੀ ਵੀ ਦਿੰਦੇ ਸਾਰਿਆਂ ਨੂੰ। ਹੁਣ ਜੇ ਆਪਾਂ ਕਹੀਏ 7 ਅਰਬ ਆਬਾਦੀ ਸੰਸਾਰ ਦੀ ਬੰਦਿਆਂ ਦੀ ਹੈ, ਵੀ ਇਹਦੇ 'ਚੋਂ ਸਿੱਖਾਂ ਨੂੰ ਰੋਟੀ ਦੇਣਗੇ ਉਹ? ਨਹੀਂ ਨਹੀਂ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲੇ ਆ, ਸਾਰਿਆਂ ਨੂੰ ਪਾਲਣਾ ਕਰਨ ਵਾਲੇ ਆ, ਸਾਰਿਆਂ ਨੂੰ ਮਾਰਨ ਵਾਲੇ ਉਹੀ ਆ, ਇੱਕੋ ਹੀ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ। ਧਰਮ ਅਲੱਗ ਅਲੱਗ ਹੋ ਸਕਦੇ ਨੇ। ਮਹਾਰਾਜ ਇੱਥੇ ਹੁਣ ਕਹਿੰਦੇ ਨੇ ਵੀ ਸਹੀ ਢੰਗ ਦਾ ਬ੍ਰਾਹਮਣ ਕੌਣ ਹੁੰਦਾ, ਬ੍ਰਾਹਮਣਾਂ ਨੂੰ ਵੀ ਇਹ ਜਾਣ ਲੈਣਾ ਚਾਹੀਦਾ, ਜਿਹੜਾ ਰਾਤ ਦਿਨ ਹਰੀ 'ਚ ਲਿਵ ਲਾ ਕੇ ਬ੍ਰਹਮ ਨੂੰ ਬਿੰਦੇ ਦਾ ਅਰਥ ਹੁੰਦਾ ਜਾਣਦਾ, ਉਹੀ ਬ੍ਰਾਹਮਣ ਕਹੀਦਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਆਪ ਤਰੈ ਸਗਲੇ ਕੁਲ ਤਾਰੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਬ੍ਰਾਹਮਣ ਜਿਹੜਾ ਹੈ ਉਹ ਕਿਸੇ ਦਾ ਵਿਸ਼ੇਸ਼ ਨਾਉ ਨਹੀਂ। ਬ੍ਰਾਹਮਣ ਦਾ ਤਾਂ ਮਤਲਬ ਸੀ ਕਿ ਬ੍ਰਹਮ ਨੂੰ ਜਾਣ ਲੈਣ ਵਾਲਾ ਹੀ ਬ੍ਰਾਹਮਣ ਹੈ। ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਜੋ ਸਤਿਗੁਰਾਂ ਤੋਂ ਪੁੱਛ ਕੇ ਸੱਚ ਸੰਜਮ ਹੁੰਦਾ, ਨਿਸ਼ਕਪਟ ਇੰਦਰੀਆਂ ਦਾ ਦਮਨ ਕਰਨਾ ਕਮਾਉਂਦਾ ਨਾ, ਕਹਿੰਦੇ ਉਸ ਬ੍ਰਾਹਮਣ ਦਾ ਹਉਮੈ ਰੂਪੀ ਰੋਗ ਦੂਰ ਹੋ ਜਾਂਦਾ। ਹਰ ਗੁਣ ਗਾਵੈ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਐਸਾ ਬ੍ਰਾਹਮਣ ਹਰੀ ਗੁਣਾਂ ਨੂੰ ਗਾਉਂਦਾ, ਹਰੀ ਗੁਣਾਂ ਨੂੰ ਸੰਗ੍ਰਹਿ ਹੁੰਦਾ, ਇਕੱਠਾ ਕਰਦਾ। ਹਰੀ ਦੇ ਗੁਣ ਆਪਣੇ ਵਿੱਚ ਵੀ ਲਿਆਉਂਦਾ, ਉਹ ਸਤ ਸੰਤੋਖ ਦਇਆ ਧਰਮ ਵਿਚਾਰ। ਜੋਤੀ ਕੌਣ ਹੈ? ਪਰਮਾਤਮਾ। ਪਰਮਾਤਮਾ ਨਾਲ ਆਪਣੀ ਜੋਤ ਨੂੰ ਮਿਲਾਉਂਦਾ ਹੈ। ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਇਹ ਕਲਯੁਗ ਦੇ ਵਿੱਚ ਬ੍ਰਹਮ ਗਿਆਨੀ ਬ੍ਰਾਹਮਣ ਕੋਈ ਵਿਰਲਾ ਹੀ ਹੈ, ਜਿਹੜਾ ਹੰਗਤਾ ਮਮਤਾ ਨੂੰ ਮੇਟ ਕੇ ਸਿਮਰਨ ਵਿੱਚ ਸਮਾ ਗਿਆ। ਬੜੀ ਉੱਚੀ ਅਵਸਥਾ ਜਿਹਦੀ ਬਣ ਗਈ, ਮਹਾਰਾਜ ਦੀ ਕਿਰਪਾ ਹੋ ਗਈ ਹੈ, ਨਿਸ਼ਕਪਟ ਹੋ ਗਿਆ। ਨਾਨਕ ਤਿਸਨੋਂ ਮਿਲਿਆ ਸਦਾ ਸੁਖ ਪਾਈਐ, ਜੇ ਆਨ ਦਿਨ ਹਰ ਨਾਮ ਤੇ ਆਏ। ਮਹਾਰਾਜ ਕਥਨ ਕਰਦੇ ਨੇ ਉਹਨੂੰ ਮਿਲਿਆ ਹੀ ਨਿੱਤ ਸੁੱਖ, ਸਦਾ ਆਨੰਦ ਪ੍ਰਾਪਤ ਹੁੰਦਾ, ਜਿਹੜਾ ਰਾਤ ਦਿਨ ਹਰੀ ਨਾਮ ਨੂੰ ਧਿਆਉਂਦਾ। ਜਿਹਦੇ ਬ੍ਰਹਮ ਗਿਆਨ ਇਹ ਹੁੰਦਾ, ਜਿਹਨੂੰ ਸਾਰਿਆਂ ਚ ਇੱਕੋ ਹੀ ਵਾਹਿਗੁਰੂ ਦਿਖਦਾ, ਫਿਰ ਉਹ ਕਿਸੇ ਧਰਮ ਦਾ ਵੀ ਹੋਵੇ, ਉਹ ਸਾਰਿਆਂ ਚ ਇੱਕ ਪਰਮੇਸ਼ਰ ਨੂੰ ਹੀ ਦੇਖੀ ਜਾਂਦਾ। ਕਹਿੰਦੇ ਸਭਨਾਂ ਦੇ ਵਿੱਚ ਹੀ ਪਰਮੇਸ਼ਰ ਹੈ ਭਾਈ।